ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫ਼ਤੇ ਦੀਆਂ ਕੈਨੇਡਾ ਦੀਆਂ ਅਹਿਮ ਖ਼ਬਰਾਂ ਦੇ ਨਾਲ ਟੋਰਾਂਟੋ ਤੋਂ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈੱਡਲਾਈਨਸ। ਕੈਨੇਡੀਅਨ ਕਾਰੋਬਾਰਾਂ ਅਤੇ ਉਤਪਾਦਾਂ ਨੂੰ ਹੁਲਾਰਾ ਦੇਣ ਸਿੰਗਾਪੁਰ ਪਹੁੰਚੇ ਜਸਟਿਨ ਟਰੂਡੋ ਇਸ ਵੀਕਐਂਡ ਜਾਣਗੇ ਭਾਰਤ। ਕੰਜ਼ਰਵੇਟਿਵ ਪਾਰਟੀ ਦੀ 3 ਰੋਜ਼ਾ ਪਾਲਿਸੀ ਕਨਵੈਨਸ਼ਨ ਸ਼ੁਰੂ। ਚੰਗੀ ਤਨਖਾਹ ਲਈ ਕੈਨੇਡਾ ਛੱਡ ਅਮਰੀਕਾ ਚੱਲੇ ਕੈਨੇਡੀਅਨ ਪਾਇਲਟਸ। ਕੰਪਨੀਆਂ ਵੱਲੋਂ ਦਫ਼ਤਰ ਆ ਕੇ ਕੰਮ ਕਰਨ ਦਾ ਸੱਦਾ, ਕਈ ਮੁਲਾਜ਼ਮਾਂ ਨੂੰ ਲੱਗ ਰਿਹਾ ਹੈ ਡਾਢਾ ਔਖਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿੰਗਾਪੁਰ ਵਿੱਚ ਨੇ, ਜਿੱਥੇ ਉਹ ਕੈਨੇਡਾ ਦੇ ਕਾਰੋਬਾਰਾਂ ਅਤੇ ਕੈਨੇਡੀਅਨ ਉਤਪਾਦਾਂ ਨੂੰ ਹੁਲਾਰਾ ਦੇਣ ਲਈ, ਉਹਨਾਂ ਨੂੰ ਇਨਕਰੇਜ ਕਰਨ ਲਈ, ਪ੍ਰਮੋਟ ਕਰਨ ਲਈ ਸਿੰਗਾਪੁਰ ਦੇ ਬਿਜ਼ਨਸ ਲੀਡਰਸ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ। ਸਿੰਗਾਪੁਰ ਦੇ ਕਾਰੋਬਾਰ ਐਕਚੁਅਲੀ ਕੈਨੇਡਾ ਵੱਲ ਅਜਿਹੇ ਆਲਟਰਨੇਟਸ ਦੀ ਮਦਦ ਲਈ ਤੱਕ ਰਹੇ ਨੇ ਜੋ ਗਲੋਬਲ ਸਪਲਾਈ ਚੇਨ ਨੂੰ ਮਜ਼ਬੂਤ ਕਰਦੇ ਹੋਏ ਗ੍ਰੀਨ ਹਾਊਸ ਗੈਸਿਸ ਦੀ ਨਿਕਾਸੀ ਨੂੰ ਘਟਾ ਸਕਦੇ ਹੋਣ। ਬਿਜ਼ਨਸ ਲੀਡਰਸ ਨਾਲ ਟਰੂਡੋ ਨੇ 4 ਮੁਲਾਕਾਤਾਂ ਕੀਤੀਆਂ ਅਤੇ ਅੱਜ ਟਰੂਡੋ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਜ਼ਿਅਨ ਲੂੰਗ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ। ਬਿਜ਼ਨਸ ਲੀਡਰਸ ਦੀ ਮੁਲਾਕਾਤ ਦੌਰਾਨ ਟਰੂਡੋ ਐਗਰੋਕੋਰਪ ਇੰਟਰਨੈਸ਼ਨਲ ਦੇ ਚੇਅਰਮੈਨ ਵਿਜੇ ਆਇੰਗਰ ਨੂੰ ਵੀ ਮਿਲੇ ਅਤੇ ਜਿਹੜੀ ਇਹਨਾਂ ਦੀ ਇਹ ਕੰਪਨੀ ਹੈ ਐਗਰੋਕੋਰਪ ਇੰਟਰਨੈਸ਼ਨਲ, ਇਹ ਸਸਕੈਚੁਅਨ ਅਤੇ ਅਲਬਰਟਾ ਵਿੱਚ ਵੀ ਇਹਦਾ ਕਾਫ਼ੀ ਇਨਵੈਸਟਮੈਂਟ ਹੈ ਅਤੇ ਗ੍ਰੀਨ ਹਾਊਸ ਗੈਸਿਸ ਦੀ ਜਿਹੜੀ ਨਿਕਾਸੀ ਹੈ ਉਹਨੂੰ ਘਟਾਉਣ ਦੇ ਤਰੀਕਿਆਂ ਦੀ ਇਹ ਭਾਲ ਕਰ ਰਹੀ ਹੈ। ਅਤੇ ਆਇੰਗਰ ਨੇ ਭਵਿੱਖ ਵਿੱਚ ਕੈਨੇਡਾ ਵਿੱਚ ਇਨਵੈਸਟਮੈਂਟ ਬਾਰੇ ਇੱਕ ਬਿਆਨ ਵਿੱਚ ਕਿਹਾ ਕਿ ਕੈਨੇਡਾ ਉਹਨਾਂ ਦੇ ਲਈ ਹੌਟ ਸਪੌਟ ਹੈ। ਟਰੂਡੋ ਨੇ ਕੈਨੇਡਾ ਨੂੰ ਸਥਿਰਤਾ, ਵਿਕਾਸ ਅਤੇ ਡਾਇਵਰਸਿਟੀ ਵਾਲੇ ਮੁਲਕ ਵਜੋਂ ਪੇਸ਼ ਕੀਤਾ ਜੋ ਸਿੰਗਾਪੁਰ ਨੂੰ ਭਰੋਸੇਯੋਗਤਾ ਅਤੇ ਨੌਕਰੀ ਵਿੱਚ ਵਾਧਾ ਪ੍ਰਦਾਨ ਕਰੇਗਾ। ਕੈਨੇਡੀਅਨ ਵਪਾਰ, ਕਾਰੋਬਾਰ ਅਤੇ ਨਿਰਯਾਤ ਨੂੰ ਹੁਲਾਰਾ ਦੇਣ ਅਤੇ ਏਸ਼ੀਅਨ ਦੇਸ਼ਾਂ ਦੇ ਨਾਲ ਆਰਥਿਕ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਪ੍ਰਾਈਮ ਮਿਨਿਸਟਰ ਟਰੂਡੋ ਇਸ ਹਫ਼ਤੇ ਇੰਡੋ ਪੈਸੀਫਿਕ ਦੌਰੇ 'ਤੇ ਨੇ। ਹਾਲ ਹੀ ਵਿੱਚ ਉਹ ਇੰਡੋਨੇਸ਼ੀਆ ਦੇ ਵਿੱਚ ਸੀਗੇ ਜਿੱਥੇ ਆਸੀਆਨ ਦਾ ਸੰਮੇਲਨ ਹੋ ਰਿਹਾ ਸੀ ਅਤੇ ਕੈਨੇਡਾ ਨੇ ਇਸ 10 ਦੇਸ਼ਾਂ ਦੇ ਸਮੂਹ ਦੇ ਨਾਲ ਇੱਕ ਸਟ੍ਰੈਟੇਜਿਕ ਪਾਰਟਨਰਸ਼ਿਪ ਵੀ ਲਾਂਚ ਕੀਤੀ ਹੈ ਅਤੇ ਇਸ ਪਾਰਟਨਰਸ਼ਿਪ ਨੂੰ ਇੱਕ ਪ੍ਰਤੀਕਾਤਮਕ ਸੰਕੇਤ ਵੀ ਮੰਨਿਆ ਜਾ ਰਿਹਾ ਹੈ ਜੋ ਇੰਡੋ ਪੈਸੀਫਿਕ ਰੀਜਨ ਦੇ ਵਿੱਚ ਕੈਨੇਡਾ ਦੀ ਜਿਹੜੀ ਐਕਸਪੈਂਡਿਡ ਪ੍ਰੈਜੈਂਸ ਹੈ, ਵਿਸਤ੍ਰਿਤ ਮੌਜੂਦਗੀ ਹੈ, ਉਹਨੂੰ ਦਰਸਾਉਂਦਾ ਹੈ। ਸਿੰਗਾਪੁਰ ਤੋਂ ਬਾਅਦ ਟਰੂਡੋ ਇਸ ਵੀਕਐਂਡ ਭਾਰਤ ਲਈ ਰਵਾਨਾ ਹੋਣਗੇ ਜਿੱਥੇ ਨਵੀਂ ਦਿੱਲੀ ਦੇ ਵਿੱਚ G20 ਦਾ ਜਿਹੜਾ ਸਿਖਰ ਸੰਮੇਲਨ ਹੈ ਉਹਦੇ ਵਿੱਚ ਸ਼ਾਮਿਲ ਹੋਣਗੇ। ਪ੍ਰਾਈਮ ਮਿਨਿਸਟਰ ਮੋਦੀ ਨਾਲ ਉਹਨਾਂ ਦੀ ਮੁਲਾਕਾਤ ਹੋਊਗੀ ਜਾਂ ਨਹੀਂ ਹੋਊਗੀ ਇੰਡੀਵਿਜੁਅਲੀ, ਇਹ ਹਜੇ ਸਪਸ਼ਟ ਨਹੀਂ ਹੋਇਆ, ਪਰ ਇੱਕ ਸਿੰਗਾਪੁਰ ਦੇ ਵਿੱਚ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਹਨਾਂ ਇਹ ਸੰਕੇਤ ਜ਼ਰੂਰ ਦਿੱਤਾ ਕਿ ਜੇ ਪ੍ਰਾਈਮ ਮਿਨਿਸਟਰ ਮੋਦੀ ਨਾਲ ਉਹਨਾਂ ਦੀ ਗੱਲਬਾਤ ਹੁੰਦੀ ਹੈ ਤਾਂ ਇਸ ਦੌਰਾਨ ਜਿਹੜਾ ਫੋਰਨ ਇੰਟਰਫੇਰੈਂਸ ਦਾ ਮੁੱਦਾ ਹੈ ਉਸ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਕੈਨੇਡੀਅਨ ਸਿਆਸਤ ਦੀ ਹੀ ਅਗਲੀ ਗੱਲ ਵੱਲ ਚੱਲਦੇ ਹਾਂ। ਕਿਬੈਕ ਸਿਟੀ ਵਿੱਚ ਵੀਰਵਾਰ ਤੋਂ ਕੰਜ਼ਰਵੇਟਿਵ ਪਾਰਟੀ ਦੀ ਪਾਲਿਸੀ ਕਨਵੈਨਸ਼ਨ ਸ਼ੁਰੂ ਹੋ ਗਈ ਹੈ। ਬੇਸਿਕਲੀ ਇਹ ਇੱਕ ਨੀਤੀ ਬਾਰੇ ਇਜਲਾਸ ਹੁੰਦਾ ਹੈ। ਇਸ ਕਨਵੈਨਸ਼ਨ ਦੇ ਦੌਰਾਨ ਪਾਰਟੀ ਵੱਲੋਂ ਮੁੱਖ ਨੀਤੀਆਂ ਦਾ ਖਾਕਾ ਅਤੇ ਚੁਣਾਵੀ ਨੁਕਤਿਆਂ ਦਾ ਏਜੰਡਾ ਤਿਆਰ ਕੀਤਾ ਜਾਂਦਾ ਹੈ ਅਤੇ ਕਨਵੈਨਸ਼ਨ ਨਾ ਸਿਰਫ ਪਾਰਟੀ ਦੇ ਮੈਂਬਰਾਂ ਲਈ ਇਕੱਠੇ ਹੋ ਕੇ ਪਾਰਟੀ ਨੂੰ ਨਵੀਂ ਡਾਇਰੈਕਸ਼ਨ ਦੇਣ ਦਾ ਵਿਚਾਰ ਕਰਨ ਦਾ ਮੌਕਾ ਹੁੰਦੀ ਹੈ, ਸਗੋਂ ਇਹ ਵੋਟਰਸ ਨੂੰ ਲੁਭਾਉਣ ਦਾ ਵੀ ਇੱਕ ਜ਼ਰੀਆ ਬਣਦੀ ਹੈ। ਅਤੇ ਹਾਲੀਆ ਓਪੀਨੀਅਨ ਪੋਲਸ ਦਰਸਾਉਂਦੇ ਨੇ ਕਿ ਕੰਜ਼ਰਵੇਟਿਵ ਲੀਡਰ ਜਿਹੜੇ ਨੇ ਪੀਅਰ ਪੋਲੀਏਵ, ਉਹਨਾਂ ਦੀ ਲੋਕਾਂ ਵਿੱਚ ਪਸੰਦੀਦਗੀ ਵਧੀ ਹੈ ਅਤੇ ਜੇ ਹਾਲ ਹੀ ਵਿੱਚ ਚੋਣਾਂ ਕਰਵਾਈਆਂ ਜਾਣ ਤਾਂ ਕੰਜ਼ਰਵੇਟਿਵ ਪਾਰਟੀ ਮੈਜੋਰਟੀ ਗਵਰਨਮੈਂਟ ਬਣਾ ਸਕਦੀ ਹੈ। ਪੋਲੀਏਵ ਕਿਫਾਇਤੀਪਣ ਯਾਨੀ ਅਫੋਰਡੇਬਿਲਿਟੀ, ਮਹਿੰਗਾਈ ਅਤੇ ਜਿਹੜੀਆਂ ਮੌਜੂਦਾ ਸਰਕਾਰ ਦੀਆਂ ਅਸਫਲਤਾਵਾਂ ਨੇ, ਜਿਹੜਾ ਮੰਨਿਆ ਜਾ ਰਿਹਾ ਕਿ ਉਹ ਅਸਫਲ ਰਹੇ ਨੇ ਜਿਹੜੇ ਨੁਕਤਿਆਂ 'ਤੇ, ਉਹਦੇ ਉੱਤੇ ਪੋਲੀਏਵ ਖਾਸਾ ਫੋਕਸ ਕਰ ਰਹੇ ਨੇ। ਪਰ ਕੁਝ ਪਾਰਟੀ ਮੈਂਬਰਸ ਦੇ ਮਨਾਂ ਵਿੱਚ ਹੋਰ ਮੁੱਦੇ ਵੀ ਨੇ, ਯਾਨੀ ਕਿਫਾਇਤੀਪਣ, ਮਹਿੰਗਾਈ, ਇਹਨਾਂ ਤੋਂ ਇਲਾਵਾ ਵੀ ਕੁਝ ਮੁੱਦੇ ਕੁਝ ਕੰਜ਼ਰਵੇਟਿਵ ਡੈਲੀਗੇਟਸ ਦੇ ਮਨਾਂ ਦੇ ਵਿੱਚ ਨੇ। ਅਤੇ ਕਨਵੈਨਸ਼ਨ ਵਿੱਚ ਵਿਚਾਰੇ ਜਾਣ ਵਾਲੀ ਜਿਹੜੀ ਪੋਲਿਸੀ ਪ੍ਰਸਤਾਵਾਂ ਦੀ ਸੂਚੀ ਹੈ ਉਹਦੇ ਵਿੱਚ ਟਰਾਂਸਜੈਂਡਰ ਸੰਬੰਧੀ ਨੀਤੀਆਂ, ਯੂਥਨੇਸ਼ੀਆ ਜਿਹਨੂੰ ਇੱਛਾ ਮ੍ਰਿਤੂ ਕਹਿੰਦੇ ਨੇ, ਇਸ ਵਰਤਾਰੇ ਨੂੰ ਸੀਮਿਤ ਕਰਨਾ, ਜ਼ਬਰਦਸਤੀ ਦੀ ਜਿਹੜੀ ਡਾਇਵਰਸਿਟੀ ਟ੍ਰੇਨਿੰਗ ਹੈ ਉਸ ਨੂੰ ਖਤਮ ਕਰਨਾ, ਵੈਕਸੀਨ ਮੈਂਡੇਟਸ ਨੂੰ ਖਤਮ ਕਰਨਾ ਅਤੇ ਇਸ ਕਿਸਮ ਦੇ ਮੁੱਦੇ ਵੀ ਸ਼ਾਮਿਲ ਨੇ। ਵੈਸੇ ਕਨਵੈਨਸ਼ਨ ਵਿੱਚ ਵਿਚਾਰੀਆਂ ਜਾਣ ਵਾਲੀਆਂ ਇਹ ਜਿਹੜੀਆਂ ਨੀਤੀਆਂ ਨੇ ਇਹਨਾਂ ਨੂੰ ਪਾਰਟੀ ਦੀ ਜ਼ਮੀਨੀ ਪੱਧਰ 'ਤੇ ਜਿਹੜੀ ਕੰਮ ਕਰਦੀ ਇਕਾਈਆਂ ਨੇ, ਜਿਹਨਾਂ ਨੂੰ ਇਲੈਕਟੋਰਲ ਡਿਸਟ੍ਰਿਕਟ ਐਸੋਸੀਏਸ਼ਨਸ ਕਿਹਾ ਜਾਂਦਾ, ਉਹਨਾਂ ਦੁਆਰਾ ਮਨਜ਼ੂਰ ਕੀਤਾ ਗਿਆ ਸੀ। ਸੋ ਅਫੋਰਡੇਬਿਲਿਟੀ, ਇਕੋਨਮੀ, ਇਨਫਲੇਸ਼ਨ, ਇਹਨਾਂ ਤੋਂ ਇਲਾਵਾ ਜਿਹੜੇ ਇਹ ਸੱਭਿਆਚਾਰਕ ਮੁੱਦੇ ਨੇ, ਟਰਾਂਸਜੈਂਡਰ ਜਾਂ ਯੂਥਨੇਸ਼ੀਆ ਜਾਂ ਡਾਇਵਰਸਿਟੀ ਵਰਗੇ, ਇਹਨਾਂ ਮੁੱਦਿਆਂ ਬਾਬਤ ਨੀਤੀਆਂ 'ਤੇ ਵੀ ਅੰਤਿਮ ਵੋਟਿੰਗ ਤੋਂ ਪਹਿਲਾਂ ਹੋਰ ਬਹਿਸ ਕੀਤੀ ਜਾਵੇਗੀ। Thank you. ਅਮਰੀਕਾ ਦੇ ਸਰਕਾਰੀ ਅੰਕੜਿਆਂ ਤੋਂ ਪਤਾ ਲੱਗਾ ਹੈ ਕਿ ਅਮਰੀਕਾ ਵਿੱਚ ਜਹਾਜ਼ ਉਡਾਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਪਾਇਲਟਸ ਦੀ ਗਿਣਤੀ ਸਾਲ 2022 ਵਿੱਚ ਤਿੱਗਣੀ ਹੋ ਗਈ ਹੈ। ਇਸ ਰੁਝਾਨ ਨਾਲ ਕੈਨੇਡਾ ਵਿੱਚ ਪਾਇਲਟਾਂ ਦੀ ਜਿਹੜੀ ਘਾਟ ਦੀ ਸਮੱਸਿਆ ਹੈ ਉਹ ਹੋਰ ਡੂੰਘੀ ਹੋਣ ਦਾ ਖਦਸ਼ਾ ਵੱਧ ਗਿਆ। ਅਮਰੀਕਾ ਦੇ ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ FAA ਦੇ ਅਨੁਸਾਰ 2022 ਵਿੱਚ 147 ਪਾਇਲਟਸ ਨੇ ਅਮਰੀਕਾ ਵਿੱਚ ਕਮਰਸ਼ੀਅਲ ਜਹਾਜ਼ ਉਡਾਣ ਲਈ ਲਾਇਸੈਂਸ ਅਪਲਾਈ ਕੀਤਾ ਸੀ, ਜਦਕਿ 2021 ਵਿੱਚ ਇਹ ਗਿਣਤੀ ਸਿਰਫ 39 ਸੀ। ਅਮਰੀਕਾ ਵਿੱਚ ਟਰੈਵਲ ਦੀ ਵਧੇਰੇ ਮੰਗ ਨੇ ਪਾਇਲਟਸ ਨੂੰ ਵੀ ਤਨਖਾਹ ਵਾਧੇ ਪ੍ਰਾਪਤ ਕਰਨ ਦੇ ਯੋਗ ਬਣਾਇਆ, ਜਿਸ ਕਰਕੇ ਦੇਰੀ ਅਤੇ ਨਵੇਂ ਮੁਲਕ ਵਿੱਚ ਵਸਣ ਸੰਬੰਧੀ ਖਰਚਿਆਂ ਦੇ ਬਾਵਜੂਦ ਵਿਦੇਸ਼ੀ ਪਾਇਲਟਸ ਅਮਰੀਕਾ ਵੱਲ ਆਕਰਸ਼ਿਤ ਹੋ ਰਹੇ ਨੇ। ਹੁਣ ਦੇਖਣ ਨੂੰ ਭਾਵੇਂ ਗਿਣਤੀ ਛੋਟੀ ਹੈ, ਪਰ ਪਾਇਲਟਸ ਦੀ ਘਾਟ ਨਾਲ ਜੂਝਦੀ ਕੈਨੇਡੀਅਨ ਏਅਰਲਾਈਨ ਇੰਡਸਟਰੀ ਲਈ ਇਹ ਚਿੰਤਾਜਨਕ ਹੋ ਸਕਦੀ ਹੈ। ਇਹ ਰੁਝਾਨ ਏਅਰ ਕੈਨੇਡਾ ਅਤੇ ਉਸਦੇ ਪਾਇਲਟਸ ਦਰਮਿਆਨ ਹੋਣ ਵਾਲੀ ਨੈਗੋਸੀਏਸ਼ਨਸ ਤੇ ਵੀ ਦਬਾਅ ਪਾ ਸਕਦਾ, ਜਿਨ੍ਹਾਂ ਦਾ ਕੰਟਰੈਕਟ 29 ਸਤੰਬਰ ਨੂੰ ਸਮਾਪਤ ਹੋ ਰਿਹਾ। ਤੇ ਤੁਹਾਨੂੰ ਦੱਸ ਦਈਏ ਕਿ ਪਾਇਲਟਸ ਦੀ ਘਾਟ ਦੇ ਚੱਲਦਿਆਂ ਏਅਰ ਕੈਨੇਡਾ ਨੇ ਹਾਲ ਹੀ ਵਿੱਚ ਕੈਲਗਰੀ ਤੋਂ ਆਪਣੇ 6 ਅਹਿਮ ਜਿਹੜੇ ਏਅਰ ਰੂਟ ਸੀਗੇ ਉਹਨੂੰ ਬੰਦ ਕਰਨ ਦਾ ਫੈਸਲਾ ਲਿਆ। ਮੌਂਟਰੀਅਲ ਦੀ ਮੈਕਗਿਲ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜੌਨ ਗ੍ਰੇਡਕ, ਉਹਨਾਂ ਨੇ ਵੀ ਇਸ ਤਾਜ਼ਾ ਰੁਝਾਨ ਨੂੰ ਚਿੰਤਾਜਨਕ ਦੱਸਿਆ। ਪਾਇਲਟ ਦੀ ਨੁਮਾਇੰਦਗੀ ਕਰਦੀ ਜਿਹੜੀ ਯੂਨੀਫੋਰ ਦੀ ਲੋਕਲ ਯੂਨੀਅਨ ਹੈ ਉਸਦੇ ਪ੍ਰੈਜੀਡੈਂਟ ਮਾਰਕ ਟੇਲਰ ਨੇ ਦੱਸਿਆ ਕਿ ਸਨਵਿੰਗ ਦੇ ਕਰੀਬ 490 ਪਾਇਲਟ, ਜੋ ਕਿ ਕਰੀਬ 10% ਨੇ, ਉਹ ਅਮਰੀਕਾ ਲਈ ਅਪਲਾਈ ਕਰ ਰਹੇ ਨੇ। ਤੇ ਟੇਲਰ ਨੇ ਦੱਸਿਆ ਕਿ ਉਹਨਾਂ ਨੇ ਸਨਵਿੰਗ ਅਤੇ ਜਿਹੜੀ ਸਨਵਿੰਗ ਦੀ ਹੁਣ ਮਾਲਕ ਕੰਪਨੀ ਵੈਸਟਜੈੱਟ ਹੈ ਉਹਦੇ ਕੋਲ ਵੀ ਇਸ ਮੁੱਦੇ ਨੂੰ ਚੁੱਕਿਆ ਸੀ, ਪਰ ਉਹਨਾਂ ਤੋਂ ਫਿਲਹਾਲ ਕੋਈ ਰਿਸਪੌਂਸ ਨਹੀਂ ਆਇਆ। ਤੇ ਦੋ ਪਾਇਲਟਸ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਇਹ ਵੀ ਦੱਸਿਆ ਕਿ ਉਹਨਾਂ ਨੇ ਅਮਰੀਕਾ ਦੇ ਵਿੱਚ ਲਾਇਸੈਂਸ ਪ੍ਰਾਪਤ ਵੀ ਕਰ ਲਿਆ ਤੇ ਉਹ ਸਿਰਫ ਇਮੀਗ੍ਰੇਸ਼ਨ ਦੇ ਡਾਕੂਮੈਂਟ ਪੂਰੇ ਹੋਣ ਦੀ ਉਡੀਕ ਵਿੱਚ ਨੇ। ਕਾਰਨ ਕੀ ਦੱਸਿਆ ਉਹਨਾਂ ਨੇ, ਇੱਕ ਤਾਂ ਕਹਿੰਦੇ ਕਿ ਕੈਨੇਡਾ ਦੇ ਜਿਹੜੇ ਵੱਡੇ ਸ਼ਹਿਰ ਨੇ ਉੱਥੇ ਕੋਸਟ ਆਫ ਲਿਵਿੰਗ ਬਹੁਤ ਵੱਧ ਗਈ ਹੈ, ਮਹਿੰਗਾਈ ਰਹਿਣਾ ਉੱਥੇ ਮਹਿੰਗਾ ਹੋ ਪੈ ਰਿਹਾ, ਤੇ ਦੂਜੇ ਪਾਸੇ ਅਮਰੀਕਾ ਦੇ ਵਿੱਚ ਜਿਹੜੀ ਵੱਧ ਤਨਖਾਹ ਮਿਲਦੀ ਹੈ, ਤਾਂ ਇਸ ਕਰਕੇ ਵੀ ਉਹਨਾਂ ਨੇ ਇੱਥੋਂ ਕੈਨੇਡਾ ਤੋਂ ਉੱਥੇ ਜਾਣ ਦਾ ਮਨ ਬਣਾਇਆ। ਕੰਪਨੀਆਂ ਵੱਲੋਂ ਬੈਕ ਟੂ ਆਫਿਸ ਦਾ ਜਿਹੜਾ ਸੱਦਾ ਹੈ ਇਹ ਬਹੁਤ ਸਾਰੇ ਮੁਲਾਜ਼ਮਾਂ ਨੂੰ ਔਖਾ ਲੱਗ ਰਿਹਾ ਹੈ। ਮੁਲਾਜ਼ਮਾਂ ਦਾ ਤਰਕ ਹੈ ਕਿ ਘਰੋਂ ਕੰਮ ਕਰਨ ਨੇ ਉਹਨਾਂ ਦੇ ਕੰਮ ਅਤੇ ਪਰਿਵਾਰਕ ਜੀਵਨ ਦੇ ਵਿੱਚ ਬਿਹਤਰ ਸੰਤੁਲਨ ਬਣਾਇਆ ਹੈ। ਦਰਅਸਲ ਕੋਵਿਡ ਤੋਂ ਬਾਅਦ ਕਈ ਸਾਲ ਵਰਕ ਫਰੋਮ ਹੋਮ ਦਿੱਤਾ ਗਿਆ ਸੀਗਾ ਬਹੁਤੀਆਂ ਕੰਪਨੀਆਂ ਵੱਲੋਂ, ਅਤੇ ਇਸ ਵਿਵਸਥਾ ਦੇਣ ਤੋਂ ਬਾਅਦ ਹੁਣ ਕੰਪਨੀਆਂ ਹੌਲੀ ਹੌਲੀ ਆਪਣੇ ਮੁਲਾਜ਼ਮਾਂ ਦੀ ਦਫ਼ਤਰ ਵਾਪਸੀ ਦਾ ਸਿਲਸਿਲਾ ਸ਼ੁਰੂ ਕਰ ਰਹੀਆਂ ਨੇ, ਯਾਨੀ ਅਤੇ ਐਟਲੀਸਟ ਘੱਟੋ ਘੱਟ ਹਫ਼ਤੇ ਵਿੱਚ ਕੁਝ ਕੁ ਦਿਨ ਉਹ ਆਉਣ ਨੂੰ ਕੰਪਨੀਆਂ ਵੱਲੋਂ ਆਪਣੇ ਮੁਲਾਜ਼ਮਾਂ ਨੂੰ ਕਿਹਾ ਜਾ ਰਿਹਾ ਹੈ। ਪਰ ਕਾਮਿਆਂ ਲਈ ਇਹ ਤਬਦੀਲੀ ਸੌਖੀ ਨਹੀਂ ਜਾਪ ਰਹੀ। ਇਸ ਬਾਬਤ CBC ਨੇ ਮੈਕਮਾਸਟਰ ਯੂਨੀਵਰਸਿਟੀ ਵਿੱਚ ਹਿਊਮਨ ਰਿਸੋਰਸ ਮੈਨੇਜਮੈਂਟ ਦੀ ਪ੍ਰੋਫੈਸਰ ਕੈਥਰੀਨ ਕੌਨਲੀ ਨਾਲ ਵੀ ਗੱਲ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਜੇ ਇੱਕ ਵਾਰੀ ਕਿਸੇ ਇੰਪਲੋਈ ਨੂੰ ਘਰੋਂ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਫਿਊਚਰ ਦੇ ਵਿੱਚ ਵੀ ਇਸੇ ਕਿਸਮ ਦੀ ਅਰੇਂਜਮੈਂਟ ਨੂੰ ਜਾਰੀ ਰੱਖਣ ਦੀ ਉਮੀਦ ਕਰਦਾ ਕਿ ਇਹ ਨੈਚੁਰਲ ਹੈ। ਇਸੇ ਤਰ੍ਹਾਂ ਕੁਝ ਕੁ ਲੋਕਾਂ ਨਾਲ ਗੱਲਬਾਤ ਵੀ ਕੀਤੀ, ਕਿਸੇ ਨੇ ਕਿਹਾ ਕਿ ਉਹ ਇਸ ਕਰਕੇ ਉਹਨੂੰ ਕੰਮ ਘਰੋਂ ਕੰਮ ਕਰਨਾ ਜ਼ਿਆਦਾ ਬੈਟਰ ਲੱਗਦਾ ਹੈ ਕਿ ਉਹ ਆਪਣੇ ਫੈਮਿਲੀ ਨਾਲ ਵੀ ਬੈਟਰ ਟਾਈਮ ਸਮਾਂ ਗੁਜ਼ਾਰ ਸਕਦੇ ਆ, ਬੈਟਰ ਤਰੀਕੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਸਕਦੇ ਆ, ਦੂਜਾ ਉਹਨਾਂ ਨੂੰ ਆਪਣੀ ਕਸਰਤ ਵਗੈਰਾ ਕਰਨ ਦਾ ਸਮਾਂ ਮਿਲ ਜਾਂਦਾ ਹੈ। ਸੋ ਹੋ ਕੀ ਰਿਹਾ ਹੈ ਕਿ ਜਦੋਂ ਕੰਪਨੀ ਵੱਲੋਂ ਬੈਕ ਟੂ ਆਫਿਸ ਲਈ ਕਿਹਾ ਜਾ ਰਿਹਾ ਤਾਂ ਪੁਰਾਣੀ ਜੌਬ ਤੇ ਵਾਪਸ ਜਾਣ ਦੀ ਥਾਂ ਤੇ ਹੁਣ ਲੋਕ ਦਫ਼ਤਰ ਬੁਲਾਏ ਜਾਣ ਤੇ ਦੂਸਰੀ ਨੌਕਰੀਆਂ ਲੱਭ ਰਹੇ ਨੇ, ਇਹ ਵੀ ਇੱਕ ਨਵਾਂ ਕਿਸਮ ਦਾ ਵਰਤਾਰਾ ਇਸ ਪੋਸਟ ਪੈਂਡੈਮਿਕ ਵਰਲਡ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਫਰਵਰੀ ਵਿੱਚ ਐਂਗਸ ਰੀਡ ਨੇ ਇੱਕ ਸਰਵੇ ਕਰਾਇਆ ਸੀਗਾ ਜਿਹਦੇ ਵਿੱਚ ਮੁਲਾਜ਼ਮਾਂ ਨੂੰ ਦਫ਼ਤਰ ਵਾਪਸੀ ਬਾਰੇ ਪੁੱਛਿਆ ਗਿਆ ਸੀ, ਤੇ ਇਸ ਸਰਵੇ ਦੇ ਵਿੱਚ ਸ਼ਾਮਿਲ 1622 ਲੋਕਾਂ ਚੋਂ 36% ਦਾ ਕਹਿਣਾ ਸੀ ਕਿ ਉਹ ਫੁੱਲ ਟਾਈਮ ਲਈ ਤਿਆਰ ਨੇ ਆਪਣੇ ਬੈਕ ਟੂ ਆਫਿਸ ਜਾਣ ਲਈ, ਜਦਕਿ 31% ਨੇ ਕਿਹਾ ਸੀ ਕਿ ਉਹ ਦਫ਼ਤਰ ਵਾਪਸ ਜਾਣਗੇ ਪਰ ਨਵੀਂ ਨੌਕਰੀ ਲੱਭਣਗੇ, ਤੇ 20% ਨੇ ਤਾਂ ਸਪਸ਼ਟ ਕਿਹਾ ਸੀਗਾ ਕਿ ਜੇ ਉਹਨਾਂ ਨੂੰ ਕਿਹਾ ਜਾਂਦਾ ਹੈ, ਫਰਵਰੀ ਦੇ ਵਿੱਚ ਦੀ ਗੱਲ ਹੈ ਇਹ, ਕਿ ਜੇ ਉਹਨਾਂ ਨੂੰ ਕਿਹਾ ਜਾਂਦਾ ਬੈਕ ਟੂ ਆਫਿਸ ਯਾਨੀ ਦਫ਼ਤਰ ਵਾਪਸੀ ਕਰੋ ਤਾਂ ਉਹ ਤੁਰੰਤ ਨੌਕਰੀ ਛੱਡ ਦੇਣਗੇ। ਵੈਨਕੂਵਰ ਦੀ ਇੱਕ ਇਨਵੈਸਟਮੈਂਟ ਕੰਪਨੀ ਹੈ ਇਨਵੈਸਟ ਐਕਸ, ਉਸਦੇ CEO ਮਾਰਕਸ ਨਿਊ, ਉਹਨਾਂ ਦਾ ਕਹਿਣਾ ਹੈ ਕਿ ਮੁਕੰਮਲ ਵਰਕ ਫਰੋਮ ਹੋਮ ਕਰਕੇ ਦਰਅਸਲ ਅਸੀਂ ਆਪਸ ਵਿੱਚ ਕਨੈਕਟ ਹੋਣ ਜਾਂ ਸਮੱਸਿਆਵਾਂ ਨੂੰ ਤੇਜ਼ੀ ਨਾਲ ਹੱਲ ਕਰਨ ਜਾਂ ਇੱਕ ਦੂਸਰੇ ਨਾਲ ਕਨੈਕਟ ਹੋਣ ਦੀ ਜਿਹੜੀ ਸਾਡੀ ਐਬਿਲਿਟੀ ਹੈ ਉਹਨੂੰ ਗਵਾ ਰਹੇ ਹਾਂ। ਪਰ ਉਹਨਾਂ ਨੇ ਇਹ ਸਵੀਕਾਰ ਕੀਤਾ ਹੈ ਕਿ ਪੱਕੇ ਤੌਰ 'ਤੇ ਦਫ਼ਤਰ ਆ ਕੇ ਕੰਮ ਕਰਨ ਵਾਲਾ ਦੌਰ ਹੁਣ ਸ਼ਾਇਦ ਖਤਮ ਹੋ ਗਿਆ ਜਾਪਦਾ। ਇਹ ਸਨ ਇਸ ਹਫ਼ਤੇ ਦੀਆਂ ਅਹਿਮ ਖ਼ਬਰਾਂ, ਹੁਣ ਅਗਲੇ ਹਫ਼ਤੇ ਤੱਕ ਇਜਾਜ਼ਤ ਦਿਓ, ਧੰਨਵਾਦ।